एक ओंकार सतनाम कर्ता पुरख निरपहो निर्वैर अकाल मूर्त अजूनी सैभं गुर प्रसाद जप आदि सच युगादि सच है भी सच नानक होसे भी सच एक अद्वितीय गुरु नानक देवा ओ अंकार गुर अंगद अफेबा सतनाम गुरु अमर प्यारे करता रामदास गुर बारे पुरख श्री अर्जन सुखदानी निरपव हर गोबिंद गुणकानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सह पहं गुर दशमेश सहाय गुर प्रसाद ग्रंथ गुर ज्ञाना वाहि गुरु बंदन भगवाना नानक गुरु गोबिंद सिंह पूर्ण हर अवतार जगमग ज्योत विराज ही श्री गुरु ग्रंथ मझार गुर प्रसाद ग्रंथ गुर ज्ञाना वाहि गुरु बंदन भगवान तुमरी महिमा अपरे अपारा झांका लहो न किन्हु पारा देव देव राजन के राजा दीन दयाल गरीब निवाज जेता जियो पिंड सब तेरा तू अंतर जामी पुरख भगवान दासन दास कह जन नानक जेहा तू कराए तेहा हाँ करी बखियान वाहिगुरु जी का खालसा वाहिगुरु जी की फतेह। परम सत्कार योग गुरु साहब जी दे साजी निवाजी गुरु स्वरूप गुरु खालसा सतसंग जी हो आप सरबत संगतां साहिब श्री गुरु ग्रंथ साहिब जी दे चरण शरण विच ओट आसरा लै करके बड़ी तेजी नाल जो जिंदगी मौत बल वध रही है एक एक श्वास करके जिंदगी हथों जा रही है उस मुकदी हुई जिंदगी दे कुछ श्वास वाहिगुरु दे अर्पण करन वास्ते गुरु के चरणां दा आसरा लिया है सत्संग दा आसरा लिया है गुरु दरबार विखे आप जो भी माई भाई सुशोभित हो अथवा रेडियो दे माध्यम राही इंटरनेट राही दूर दराडे बैठिया संगतां भी लाभ प्राप्त कर रही हैं। सतगुरु महाराज सच्चे पातशाह बख्शिश करन बेनती करिए कि गुरमत विचार जड़ी है सुनाउण वालियां नूं सुनाउण दा बल सतगुरु बुद्ध विच प्रकाश करके जैसी बुद्ध करहो प्रगासा श्रोते जनानू ਸੁਰਤ ਦੇ ਵਿੱਚ ਅਰਥਾਂ ਦਾ ਟਿਕਾ ਬਖਸ਼ਿਸ਼ ਕਰਨ ਸਤਿਗੁਰੂ ਜੀ, ਤਾਂ ਕਿ ਗਾਵਿਆ ਸੁਣਿਆ ਥਾਂ ਪੈ ਸਕੇ। ਬੜਾ ਰਸ ਭਿੰਨਾ ਕੀਰਤਨ ਜੋ ਅਸਥਾਨ ਤੇ ਬੜੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਹਨ, ਰਾਗੀ ਭਾਈ ਕੁਲਦੀਪ ਸਿੰਘ ਜੀ ਵਾਹਿਗੁਰੂ ਨੇ ਕੀਰਤਨ ਦੀ ਬੜੀ ਸੁੰਦਰ ਦਾਤ ਬਖਸ਼ੀ ਹੈ, ਜੋ ਕੀਰਤਨ ਦੁਆਰਾ ਆਪ ਸਾਰਿਆਂ ਨੂੰ ਨਿਹਾਲ ਕਰ ਰਹੇ ਸਨ। ਆਓ, ਜੋ ਸਮਾਂ ਅਨਾਊਂਸ ਹੋਇਆ ਹੈ ਉਸ ਦੇ ਅਨੁਸਾਰ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨਮਈ ਅੰਮ੍ਰਿਤਮਈ ਬਾਣੀ ਦੇ ਸਿਧਾਂਤ ਨੂੰ ਸਮਝੀਏ, ਕਿਉਂਕਿ ਜੋ ਗੁਰੂ ਕੀ ਸਿਕਸ਼ਾ ਹੈ, ਜੋ ਗੁਰਮਤ ਹੈ, ਸਿੱਖੀ ਦੇ ਦੋ ਸੋਮੇ ਹਨ, ਜਿੱਥੋਂ ਉਹਨਾਂ ਸੋਮਿਆਂ ਰਾਹੀਂ ਗੁਰੂ ਨਾਨਕ ਦੀ ਸਿੱਖੀ ਜੀਵਤ ਹੈ। ਇਹ ਦੋ ਅੰਮ੍ਰਿਤ ਝਰਨੇ, ਦੋ ਸੋਮੇ ਨੇ, ਇੱਕ ਸੋਮੇ ਦਾ ਜਲ ਨਿਰਸੰਦੇਹ ਬਿਲਕੁਲ ਨਿਰਮਲ ਸ਼ੁੱਧ ਹੈ ਔਰ ਸ਼ੁੱਧ ਹੀ ਰਹੇਗਾ। ਇੱਕ ਸੋਮੇ ਦੇ ਜਲ ਵਿੱਚ ਕੁਝ ਆਲੇ ਦੁਆਲੇ ਤੋਂ ਕਿਸੇ ਨਾ ਕਿਸੇ ਪਾਸਿਓਂ ਮਿਲਾਵਟ ਹੋ ਕੇ ਕੁਝ ਉਸ ਦਾ ਜਲ ਜਿਹੜਾ ਹੈ ਧੁੰਦਲਾ ਨਜ਼ਰ ਆ ਰਿਹਾ ਹੈ ਕਿਤੇ ਕਿਤੇ। ਮੇਰੇ ਕਹਿਣ ਤੋਂ ਭਾਵ ਜੋ ਇਤਿਹਾਸ ਹੈ, ਹੈ ਤਾਂ ਇਹ ਵੀ ਸਿੱਕੀ ਦਾ ਸੋਮਾ, ਇਹਦੇ ਵਿੱਚ ਕਿਤੇ ਨਾ ਕਿਤੇ ਸੱਜੇ ਖੱਬੇ ਤੋਂ ਕੁਝ ਹੋਰ ਵਾਧੂ ਪਾਣੀ ਦੇ ਵਿੱਚ ਇਹਨੂੰ ਧੁੰਦਲਾ ਕਰਨ ਵਾਲਾ ਕੋਈ ਸਾਡੀ ਅਣਗਹਿਲੀ ਦੇ ਕਾਰਨ ਕੁਛ ਨਾ ਕੁਛ ਕਿਤੇ ਨਾ ਕਿਤੇ ਬਹੁਤ ਥਾਂ 'ਤੇ ਹੋਇਆ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨਮਈ ਅੰਮ੍ਰਿਤਮਈ ਬਾਣੀ ਹੈ, ਇਹ ਨਿਰੋਲ ਅੰਮ੍ਰਿਤ ਸੋਮਾ ਸ਼ੁੱਧ ਹੈ, ਨਿਰਮਲ ਹੈ। ਸਤਿਗੁਰਾਂ ਦੀ ਪਾਵਨਮਈ ਅੰਮ੍ਰਿਤਮਈ ਬਾਣੀ ਜੋ ਹੈ, ਇਹ ਸਿੱਖੀ ਦੀ ਆਤਮਾ ਹੈ। ਤੇ ਆਤਮਾ ਵਿੱਚ ਸ਼ੁੱਧਤਾ ਬ੍ਰਹਮ ਦਾ ਸਰੂਪ ਹੋਣ ਕਰਕੇ ਆਤਮ ਹਮੇਸ਼ਾ ਨਿਰਮਲ ਹੀ ਰਹੇਗੀ, ਮੈਲੀ ਨਹੀਂ ਹੋ ਸਕਦੀ। ਤੇ ਦੂਸਰਾ, ਜੋ ਜਿਸਮ ਹੈ, ਜਿਸਮ ਵਿੱਚ ਮਲੀਨਤਾ ਆਉਣੀ ਸੁਭਾਵਿਕ। ਸਿੱਖੀ ਦਾ ਜਿਸਮ ਹੈ ਇਤਿਹਾਸ, ਜਿਵੇਂ ਸਾਡੇ ਸਰੀਰ ਵਿੱਚ ਮੈਲ ਹੈ, ਇਤਿਹਾਸ ਦੇ ਵਿੱਚ ਵੀ ਕਿਤੇ ਮੈਲਾਪਣ ਹੈ। ਜਿਸਮ ਵਿੱਚ ਜੋ ਆਤਮਾ ਹੈ ਉਹ ਸ਼ੁੱਧ ਹੈ, ਗੁਰਬਾਣੀ ਸਿੱਖੀ ਦੀ ਆਤਮਾ ਹੈ, ਇਹ ਸ਼ੁੱਧ ਹੈ। ਤੇ ਆਤਮਕ ਚਿੰਤਨ, ਆਤਮਕ ਰਸ, ਆਤਮਰਸ ਜੇ ਜਾਣੇ ਹਰ ਰੰਗ ਸਹਿਜੇ ਮਾਣ, ਨਾਨਕ ਧੰਨ 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 ਜਨ ਆਏ ਤੇ ਪ੍ਰਭਾ। ਸੋ ਇਹ ਆਤਮਕ ਆਨੰਦ ਲੈਣ ਵਾਸਤੇ ਜੋ ਨਿਰੋਲ ਗੁਰਬਾਣੀ ਦੀ ਵਿਚਾਰ ਹੈ, ਹੈ ਤਾਂ ਮੱਖਣ ਦਾ ਪੇੜਾ, ਪਰ ਇਹ ਸੂਝਵਾਨਾਂ ਦੀ, ਬੁੱਧੀਵਾਨ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੈ, ਉਹ ਗੁਰਬਾਣੀ ਦੇ ਨਿਰੋਲ ਗਿਆਨ ਨੂੰ ਪਸੰਦ ਵੀ ਕਰਦੇ ਆ, ਲਾਭ ਵੀ ਉਹਦੇ ਵਿੱਚ ਜਾਂਦੇ। ਇਹ ਬ੍ਰਹਮ ਗਿਆਨ ਦੇ ਮੱਖਣ ਨੂੰ ਕਬੀਰ ਸਾਹਿਬ ਕਹਿੰਦੇ ਨੇ, ਸੰਤੋ ਮਾਖਣ ਖਾਇਆ ਛਾਛ ਪੀਆ ਸੰਸਾਰ। ਗੁਰਬਾਣੀ ਦੇ ਵਿੱਚ ਅਨੰਤ ਕਿਸਮ ਦੇ ਪ੍ਰਕਰਣ ਹਨ। ਸੰਸਾਰ ਦਾ ਕੋਈ ਵਿਦਵਾਨ ਇਹਨਾਂ ਦੇ ਅੰਕੜੇ ਗਿਣ ਨਹੀਂ ਸਕਦਾ, ਜਿਵੇਂ ਸਮੁੰਦਰ ਦਾ ਪਾਣੀ ਨਹੀਂ ਕੋਈ ਮਾਪ ਸਕਦਾ, ਗੁਰਬਾਣੀ ਦੇ ਸਿਧਾਂਤਾਂ ਨੂੰ ਕੋਈ ਗਿਣਤੀ 'ਚ ਨਹੀਂ ਲੈ ਸਕਦਾ, ਬੇਅੰਤ ਹਨ। ਆਪਣੇ ਅਨੁਭਵ ਦੁਆਰਾ ਜਾਂ ਸਤਿਪੁਰਸ਼ਾਂ ਦੀ ਕਥਨੀ ਕੀਤੀ ਹੋਈ ਬਹੁਤ ਸਾਰੇ ਅੰਕੜੇ ਜਿਹੜੇ ਨੇ ਉਹਨਾਂ ਦੇ ਨਾਮ ਲਏ ਜਾ ਸਕਦੇ ਨੇ, ਪਰ ਹੈ ਬੇਨਤੀ ਖੇਡ ਇਹਨਾਂ ਅਨੰਤ ਪ੍ਰਕਰਣਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸਤਸੰਗਤ ਦਾ ਸੰਕਲਪ ਹੈ। ਇਹਦੇ ਨਾਲ ਫਿਰ ਹੋਰ ਕਈ ਵਿਚਾਰਾਂ ਜੁੜਦੀਆਂ ਹਨ। ਸਤਸੰਗਤ ਦੀ ਪਰਿਭਾਸ਼ਾ ਕੀ ਹੈ, ਸਤਸੰਗਤ ਦੀਆਂ ਕਿਸਮਾਂ ਕਿੰਨੀਆਂ ਨੇ, ਇਹ ਸਤਸੰਗਤ ਦਾ ਸਰੂਪ ਲੱਖਣ ਕੀ ਹੈ, ਇਸੇ ਤਰ੍ਹਾਂ ਦੀ ਬਾਤ ਹੈ ਜਿਉਂ ਕੇਲੇ ਕੇ ਪਾਤਮੇ ਪਾਤ ਪਾਤਮੇ ਪਾਤ, ਕੇਲੇ ਦੇ ਪੱਤਿਆਂ ਵਿੱਚ ਪੱਤੀ ਪੱਤੇ ਜਿਉਂ ਜਿਉਂ ਉਹਨੂੰ ਫੋਲੋਗੇ ਉਹਦੀਆਂ ਤਹਿਾਂ ਵੇਖੋਗੇ ਉਹਦੇ ਵਿੱਚੋਂ ਪੱਤੇ ਨਿਕਲਣਗੇ। ਜਿਉਂ ਕੇਲੇ ਕੇ ਪਾਤਮੇ ਪਾਤ ਪਾਤਮੇ ਪਾਤ, ਤਿਉਂ ਗੁਰੂ ਨਾਨਕ ਕੀ ਬਾਤ ਮੇ ਬਾਤ ਬਾਤ ਮੇ ਬਾਤ, ਸਿੱਖਿਆ ਵਿੱਚ ਸਿੱਖਿਆ ਸਿੱਖਿਆ ਵਿੱਚ ਸਿੱਖਿਆ, ਐਸੀ ਖੇਡ ਹੈ ਗੁਰੂ ਨਾਨਕ ਦੀ ਵਿਚਾਰ। ਇਹ ਸਤਸੰਗਤ ਦੇ ਜੋ ਵਿਚਾਰ ਹੈ ਇਹਦੀਆਂ ਕਿਸਮਾਂ ਨੇ, ਸਤਪੁਰਸ਼ਾਂ ਨੇ ਚਾਰ ਕਿਸਮਾਂ ਗਿਣੀਆਂ ਨੇ ਇਹਦੀਆਂ। ਇੱਕ ਨੂੰ ਕਿਹਾ ਸੰਗਤ, ਕੇਵਲ ਸੰਗਤ ਸ਼ਬਦ ਹੈ ਉਹਦਾ ਅਰਥ ਹੋਰ ਹੈ। ਇੱਕ ਨੂੰ ਕਿਹਾ ਸਾਧ ਸੰਗਤ, ਉਹਦਾ ਥੋੜ੍ਹਾ ਜਿਹਾ ਅਰਥ ਦਾ ਬਦਲਾਅ ਹੈ। ਅਤੇ ਇੱਕ ਨੂੰ ਕਿਹਾ ਕੁਸੰਗਤ, ਉਹਦੇ ਅਰਥ ਅਲੱਗ ਨੇ। ਅਤੇ ਚੌਥੇ ਨੂੰ ਕਹਿੰਦੇ ਨੇ ਸਤ ਸੰਗਤ। ਅਤੇ ਇਹਨਾਂ ਦੀ ਜੋ ਵਿਚਾਰ ਹੈ, ਜੋ ਮਹਾਤਮ ਹੈ ਉਸਦਾ ਗੁਰਬਾਣੀ ਦੇ ਅੰਦਰ ਜੋ ਇਹਦਾ ਸੰਕਲਪ ਹੈ, ਅੱਜ ਦੀ ਆਪਣੀ ਵਿਚਾਰ ਇਸੇ ਅਨੁਸਾਰ ਰਹੇਗੀ। ਅਤੇ ਸਤਿਗੁਰੂ ਮਹਾਰਾਜ ਦੇ ਇਸ ਪਾਵਨ ਨੂੰ, ਪਾਵਨ ਅੰਮ੍ਰਿਤ ਬਚਨ ਨੂੰ, ਅਤੇ ਜੋ ਸਤਿਗੁਰਾਂ ਨੇ ਫਰਮਾਨ ਕੀਤਾ, ਜੋ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਜੋ ਗੁਰੂ ਕੀ ਸੰਗਤ ਵਿੱਚ ਕਦੇ ਬੈਠੇ ਨਹੀਂ ਹਨ, ਕਹਿੰਦੇ ਉਹਨਾਂ ਦੇ ਜੀਵਨ ਨੂੰ ਤਰਕਾਰ ਹੀ ਹੈ। ਉਹਨਾਂ ਦੇ ਜੀਵਨ ਦੀ ਆਸ ਜਿਹੜੀ ਲਾਈ ਬੈਠੇ ਆ ਵੀ ਹੋਰ ਜਿਉਂਦੇ ਰਹੀਏ, ਉਹਨਾਂ ਦੇ ਜੀਵਨ ਦੀ ਆਸ ਨੂੰ ਵੀ ਦਰਕਾਰ ਹੈ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਉਹਨਾਂ ਦੇ ਜੀਵਨ ਨੂੰ ਦਰਕਾਰ ਅਤੇ ਉਹਨਾਂ ਦੇ ਜੀਵਨ ਦੀ ਆਸ ਨੂੰ ਵੀ ਦਰਕਾਰ ਹੈ, ਕਾਹਦੇ ਲਈ ਜੀ ਰਹੇ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ, ਉਹ ਤਾਂ ਪਸ਼ੂਆਂ ਵਰਗਾ ਜੀਵਨ ਹੈ ਸੰਗਤ ਤੋਂ ਬਿਨਾਂ। ਇਸ ਕਰਕੇ ਇੱਕ ਸਵੱਛ ਜੀਵਨ ਪ੍ਰਾਪਤ ਕਰਨ ਵਾਸਤੇ ਫਿਰ ਅੱਗੇ ਚੱਲ ਕੇ ਕਹਿੰਦੇ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਧੰਨਤਾ ਦੇ ਯੋਗ ਸਤਸੰਗਤ ਹੈ ਜਿੱਥੇ ਨਾਮ ਦਾ ਰਸ ਪ੍ਰਾਪਤ ਹੁੰਦਾ। ਮਿਲ ਜਨ ਨਾਨਕ ਨਾਮ ਪ੍ਰਕਾਸ਼, ਸਾਧ ਸੰਗਤ ਦੇ ਮਿਲਾਪ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਅੰਦਰ। ਸੰਗਤ ਦੇ ਵਿੱਚ ਗੁਰੂ ਆਪ ਵਰਤ ਰਿਹਾ ਹੈ, ਇਸ ਕਰਕੇ ਬੇਅੰਤ ਪ੍ਰਮਾਣ ਮਿਲਣਗੇ ਇਸ ਪੱਖ ਦੇ। ਸਤਸੰਗਤ ਦਾ ਮਹਾਤਮਾ ਇਸ ਕਰਕੇ ਹੀ ਜ਼ਿਆਦਾ ਹੈ, ਪ੍ਰਾਚੀਨ ਗ੍ਰੰਥਾਂ ਦੇ ਵਿੱਚ ਬੜੇ ਪ੍ਰਮਾਣ ਮਿਲਦੇ ਹਨ। ਔਰ ਸਤਸੰਗਤ ਦਾ ਪੈਮਾਨਾ ਤਾਂ ਉਸ ਤਰ੍ਹਾਂ ਕੋਈ ਨਹੀਂ, ਪਰ ਕੁਝ ਅਨੁਮਾਨ ਸਤਪੁਰਸ਼ਾਂ ਦੇ ਕਹਿੰਦੇ ਇੱਕ ਪਾਸੇ ਕੋਈ 10 ਘੰਟੇ ਚੌਂਕੜਾ ਮਾਰ ਕੇ ਨਾਮ ਦਾ ਚਿੰਤਨ ਕਰਦਾ ਰਹੇ ਇਕਾਂਤ ਵਿੱਚ ਬਹਿ ਕੇ 10 ਘੰਟੇ, ਅਤੇ ਇੱਕ ਪਾਸੇ 1 ਘੰਟਾ ਸਤਸੰਗਤ ਵਿੱਚ ਬਹਿ ਕੇ ਕਥਾ ਸਰਵਣ ਕਰ ਲਵੇ। ਫਿਰ ਇਹ ਨਹੀਂ ਕਿਹਾ ਵੀ ਉਹਦੇ ਬਰਾਬਰ ਮਹੱਤਵ ਹੈ, ਕਹਿੰਦੇ ਉਹ 1 ਘੰਟੇ ਵਾਲਾ 10 ਘੰਟਿਆਂ ਵਾਲੇ ਨਾਲੋਂ ਅੱਗੇ ਰਹੇਗਾ। ਇਸ ਕਰਕੇ ਸ਼ਾਇਦ ਕਬੀਰ ਸਾਹਿਬ ਨੇ ਪਾਵਨ ਬਚਨ ਕਹੇ, ਕਬੀਰ ਏਕ ਘੜੀ ਆਦੀ ਘੜੀ, ਆਦੀ ਹੋ ਤੇ ਆਦ ਭਗਤਨ ਸੇਤੀ ਗੋਸਤੇ ਜੋ ਕਿ ਨੇ ਸੋਧਾ। ਇੱਕ ਘੜੀ ਜਿਹੜੀ ਹੈ, ਪੁਰਾਣੇ ਸਮੇਂ ਦਾ ਜਿਹੜਾ ਸਮੇਂ ਦਾ ਤੋਲ ਨਾਪ ਹੈ ਉਹਦੇ ਅਨੁਸਾਰ ਇੱਕ ਘੜੀ 24 ਮਿੰਟ ਦੀ ਬਣਦੀ, ਅੱਧੀ ਘੜੀ 6 ਮਿੰਟ ਦੀ ਹੈ, 12 ਮਿੰਟ ਦੀ ਹੈ, ਉਦੋਂ ਅੱਧੀ ਘੜੀ 6 ਮਿੰਟ ਦੀ ਹੈ। ਹੁਣ 6 ਮਿੰਟ ਨੂੰ 10 ਨਾਲ ਜੇ ਗੁਣਾ ਕਰੀਏ ਦੇਖੋ ਕਿੱਥੇ ਪਹੁੰਚ ਜਾਂਦੀ ਹੈ ਬਾਤ, 10 ਗੁਣਾ ਮਹੱਤਵ ਹੈ ਜਾਂਦੇ। ਇੱਕ ਘੜੀ ਗੋਸਤੇ ਸ਼ਬਦ ਹੈ ਨਾਲ, ਇਹ ਵੀ ਧਿਆਨ ਰੱਖਣ ਦੀ ਲੋੜ ਹੈ। ਐਸਾ ਵੀ ਅਰਥ ਅਣਜਾਣਪਣੇ ਦੇ ਵਿੱਚ ਸੁਣਨ ਦੇ ਵਿੱਚ ਮਿਲ ਜਾਂਦਾ ਹੈ, ਸਟੇਜ ਦੇ ਉੱਤੇ ਗੁਰਮੁਖ ਚੰਗੇ ਸਤਿਕਾਰ ਯੋਗ, ਨਾਮ ਲੈਣਾ ਯੋਗ ਨਹੀਂ ਹੁੰਦਾ, ਅਪਮਾਨ ਹੋ ਜਾਂਦਾ ਹੈ। ਉਹ ਇਹਦਾ ਅਰਥ ਕਰਨ ਵੀ ਇੱਕ ਘੜੀ ਨਾਮ ਜਪ ਲਓ, ਭਾਵੇਂ ਜੇ ਇੱਕ ਘੜੀ ਜਾਂ ਟਾਈਮ ਨਹੀਂ ਹੈ ਅੱਧੀ ਘੜੀ ਉਹ ਨਾਮ ਜਪ ਲਓ, 12 ਮਿੰਟ ਜਪ ਲਓ, 12 ਮਿੰਟ ਦਾ 6 ਮਿੰਟ ਜਪ ਲਓ। ਮੈਂ ਉੱਥੇ ਬੈਠਾ ਸੋਚਾਂ ਵੀ ਸ਼ਬਦ ਅੱਗੇ ਗੋਸਤੇ ਸ਼ਬਦ ਹੈ, ਵੀ ਇਹਨਾਂ ਦਾ ਧਿਆਨ ਹੀ ਨਹੀਂ ਗਿਆ ਉਹਦੇ 'ਤੇ, ਭਗਤਨ ਸੇਤੀ ਗੋਸਤੇ। ਗੁਰਬਾਣੀ ਦੇ ਵਿੱਚ ਬੜੀ ਪ੍ਰਸਿੱਧ ਬਾਣੀ ਹੈ ਸਿੱਧ ਗੋਸ਼ਟ, ਇਹ ਤਾਂ ਸਤਸੰਗਤ ਵੱਲ ਇਸ਼ਾਰਾ ਕੀਤਾ ਸਤਿਗੁਰ। ਸੋ ਇਸ ਕਰਕੇ ਸਤਸੰਗਤ ਦਾ ਜਿਹੜਾ ਮਹੱਤਵ ਹੈ, ਇੱਕ ਜਗ੍ਹਾ ਸਤਿਗੁਰੂ ਫਰਮਾਨ ਕਰਦੇ ਹੈ, ਸੰਗਤ ਕਾ ਗੁਣ ਬਹੁਤ ਅਧਕਾਈ, ਬਹੁਤਾ ਮਹੱਤਵ ਹੈ ਗੁਰਸਿੱਖੋ ਮਹਾਰਾਜ ਕੇ, ਪੜ ਸੂਆ ਗਨ ਕੇ ਉਧਾਰੇ। ਜ਼ਿੰਦਗੀ ਮੁੱਕਣ ਵਾਲੀ ਸੀ ਗਣਕਾਂ ਦੀ, ਅਚਨਚੇਤ ਜਾਣ ਬੁੱਝ ਕੇ ਵੀ ਨਹੀਂ, ਕਿਉਂਕਿ ਭਾਈ ਗੁਰਦਾਸ ਨੇ ਨਿਰਣਾ ਕੀਤਾ ਕਿ ਗਣਕਾਂ ਕਿਤੇ ਸੰਗਤ ਕਰਨ ਵਾਸਤੇ ਨਹੀਂ ਗਈ, ਅਚਾਨਕ ਸਾਧੂ ਦਾ ਮਿਲਾਪ ਹੋਇਆ ਜਿਹਨੇ ਜ਼ਿੰਦਗੀ ਭਰ ਆਤਮ ਚਿੰਤਨ ਕੀਤਾ। ਗਨਕਾ ਪਾਪਣ ਹੋਏ ਤੇ ਪਾਪਾਂ ਦਾ ਗਲਹਾਰ ਪਰੋਤਾ, ਭਾਈ ਗੁਰਦਾਸ ਲੰਮੀ ਗੱਲ ਨੂੰ ਥੋੜੇ ਅੱਖਰਾਂ ਵਿੱਚ ਮੁਕਾ ਦਿੰਦੇ ਨੇ। ਉਹ ਇੱਕ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਤਕਨੀਕ ਜਾਣਦੇ ਨੇ ਪਰਮਾਤਮਾ ਜੀ। ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚੱਕ ਜਾਣ ਬੁੱਝ ਕੇ ਉਹ ਵੀ ਨਹੀਂ ਆਏ ਸੀ, ਉਹਨਾਂ ਨੇ ਕੀ ਲੈਣਾ ਸੀ ਉੱਥੇ। ਗਨਕਾ ਵਾੜੇ ਆਏ ਖਲੋਤਾ, ਇਸ ਅਚਾਨਕ ਮਿਲਾਪ ਵਿੱਚ ਸਾਧੂ ਨੇ ਆਪਣਾ ਪਰਉਪਕਾਰ ਦਾ ਸਵਾਲ ਨਹੀਂ ਛੱਡਿਆ। ਉਹਦੀ ਭੈੜੀ ਮਤ ਵੇਖ ਕੇ ਜਦੋਂ ਇਹ ਪਤਾ ਚੱਲ ਗਿਆ ਕਿ ਜੀਵਨ ਕੈਸਾ ਨਰਕ ਵਰਗਾ ਹੈ ਇਸਦਾ, ਇਹ ਸੰਸਾਰ ਦੀ ਸਭ ਤੋਂ ਨਿੰਦਿਤ ਔਰਤ ਹੈ, ਇਹਦਾ ਦਰਸ਼ਨ ਕਰਨਾ ਵੀ ਲੋਕ ਮੰਦਭਾਗੀ ਘੜੀ ਸਮਝਦੇ ਚੰਗੇ ਲੋਕ, ਪਰ ਸਾਧੂ ਵਿੱਚ ਨਫ਼ਰਤ ਨਹੀਂ ਹੁੰਦੀ, ਬ੍ਰਹਮਾਕਾਰ ਬਿਰਤੀ ਹੈ। ਇਸ ਲਈ ਉਹਨਾਂ ਨੇ ਬ੍ਰਹਮ ਗਿਆਨੀ ਪਰ ਉਪਕਾਰ ਉਹ ਮਹਾ, ਉਹਨਾਂ ਨੇ ਆਪਣੇ ਪਰਉਪਕਾਰੀ ਸੁਭਾਅ ਨੂੰ ਸਤਪੁਰਸ਼ਾਂ ਨੇ ਤਿਆਗਿਆ ਨਹੀਂ। ਭਾਈ ਗੁਰਦਾਸ ਸਾਹਿਬ ਕਹਿੰਦੇ ਦੁਰਮਤ ਦੇਖ ਦਇਆਲ ਹੋਏ, ਉਹਦੀ ਭੈੜੀ ਮਤ ਵੇਖ ਕੇ ਗੁੱਸਾ ਨਹੀਂ ਕੀਤਾ, ਉਹਦੇ 'ਤੇ ਦਇਆਲਤਾ ਕੀਤੀ। ਨਾਮ ਜਪਣ ਵਾਲੇ ਉਸ ਤੋਤੇ ਨੂੰ ਸੌਂਪ ਕੇ ਕਿਹਾ ਸੀ ਤੇਰਾ ਉਧਾਰ ਇਹਦੇ ਦੁਆਰਾ ਹੋ ਜਾਏਗਾ। ਲੰਮੀ ਕਹਾਣੀ ਛੋੜ ਦੇਈਏ, ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸਨੂੰ ਦਿੱਤੋ ਉਸ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣ ਸੋਤਾ, ਲਿਵ ਲਾ ਗਈ ਤੇ ਸਤੋਤੇ ਹੋ ਨਿਤ ਪੜ੍ਹਾਏ ਕਰੇ ਉਸ। ਇੱਥੇ ਕੀ ਵਿਚਾਰਨ ਵਾਲੀ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਨਾਮ ਜਪਣ ਦਾ ਸੁਭਾਅ ਪਿਆ ਹੋਇਆ ਸੀ ਤੋਤੇ ਨੂੰ। ਤੋਤੇ ਨੂੰ ਨਾਮ ਜਪਾਉਂਦੀ ਜਪਾਉਂਦੀ, ਨਾਮ ਜਪਣ ਵਾਲੇ ਤੋਤੇ ਦੀ ਸੰਗਤ ਕਰਦੀ ਹੋਈ ਗਈ ਵੈਕੁੰਠ ਵਿਵਾਨ ਚੜ੍ਹ। ਕਿਹਦਾ ਪ੍ਰਤਾਪ ਸੀ, ਕੀ ਕਮਾਈ ਸੀ ਉਸਦੀ? ਉਹ ਤਾਂ ਉਹ ਔਰਤ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਐਸੇ ਪਾਵਨ ਬਚਨ ਹੈ, ਜਿਉਂ ਵਿਧਵਾ ਤਨ ਪਰਕੋ ਦੇਈ ਕਾਮ ਦਾਮ ਚਿਤ ਪਰਵਸ ਦੇਈ, ਜਿਹੜੀ ਆਪਣਾ ਜਿਸਮ ਪੈਸਿਆਂ ਦੇ ਬਦਲੇ ਵੇਚਦੀ ਸੀ। ਗੁਰਬਾਣੀ ਵਿੱਚ ਐਸਾ ਫਰਮਾਇਆ। ਤੇ ਫਿਰ ਗਈ ਵੈਕੁੰਠ ਬੇਬਾਨ ਚੜ੍ਹ, ਪਦਵੀ ਉਹ ਮਿਲ ਗਈ ਜਿਹੜੀ ਬੜੇ ਬੜੇ ਰਖੀਸ਼ਰਾਂ ਨੂੰ ਤਪੀਸਰਾਂ ਨੂੰ ਨਸੀਬ ਨਹੀਂ ਹੁੰਦੀ। ਪ੍ਰਤਾਪ ਕਰਦਾ ਸੰਗਤ ਦਾ ਪ੍ਰਤਾਪ ਹੈ, ਸੰਗਤ ਕਾ ਗੁਣ ਬਹੁਤ ਅਧਿਕਾਈ, ਵੱਡੇ ਤੋਂ ਵੱਡਾ ਗੁਣ। ਪੜ ਸੂਆ ਗਨ ਕੋ ਤਾਰੇ, ਸੂਆ ਤੋਤੇ ਦਾ ਨਾਮ, ਉਹਨੂੰ ਪੜਾਉਂਦੀ ਸੂਆ ਪੜਾਵਤ ਗਨ ਕਾ ਤਾਰੇ। ਸੋ ਇਸ ਵਾਸਤੇ ਚਾਰ ਜਿਹੜੀਆਂ ਕਿਸਮਾਂ ਨੇ, ਮੈਂ ਉਹਨਾਂ ਦੀ ਬੇਨਤੀ ਆਪ ਜੀ ਨੂੰ ਕਰਦੇ ਹਾਂ। ਸੰਗਤ ਸ਼ਬਦ ਜਿੱਥੇ ਹੈ ਉਹਦੇ ਅਰਥ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਕੀਤੀ ਹੈ, ਵਿਚਾਰ ਕੀਤੀ ਹੈ ਕਿ ਜਿਸ ਦੇ ਮਿਲਣ ਦੇ ਨਾਲ, ਸੰਗਤ ਨਾਮ ਤਾਂ ਮਿਲਣ ਦਾ ਹੀ ਹੈ, ਜੁੜਨ ਦਾ ਹੀ ਹੈ, ਸੰਗ ਨਾਮ ਜੁੜਨ ਦਾ ਹੈ, ਮਿਲਾਪ ਦਾ ਹੈ। ਦੋ ਵਿਅਕਤੀਆਂ ਦਾ ਮਿਲਣਾ ਸੰਗਤ ਹੈ, ਅਜਿਹੇ ਵਿਅਕਤੀਆਂ ਦਾ ਮਿਲਣਾ ਜਿਹਦੇ ਨਾਲ ਜੀਵਨ ਵਿੱਚ ਕੋਈ ਪਰਿਵਰਤਨ ਨਾ ਆਵੇ, ਨਾ ਕੋਈ ਔਗੁਣਾਂ ਵਿੱਚ ਵਾਧਾ ਹੋਵੇ ਤੇ ਨਾ ਗੁਣਾਂ ਵਿੱਚ ਵਾਧਾ ਹੋਵੇ, ਸੁਭਾਵਕ। ਇਹ ਰੱਖਿਆ ਅਰਥ ਕੇਵਲ ਸੰਗਤ ਸ਼ਬਦ ਵਿੱਚ। ਦੂਸਰਾ ਹੈ ਕੁਸੰਗਤ, ਕੁਸੰਗਤ ਖੋਟੀ ਸੰਗਤ, ਖੋਟੇ ਬੰਦੇ ਦਾ ਮਿਲਾਪ, ਜਿਹਦੇ ਮਿਲਣ ਵਿੱਚ ਜੀਵਨ ਗਰਕ ਜਾਵੇ, ਜਿਹਦੇ ਮਿਲਣ ਵਿੱਚ ਔਗਣ ਪੈਦਾ ਹੋ ਜਾਣ, ਬਰਸਨ ਕਾਰੂ ਪਰਸੀ ਹੈ ਤਾਂ ਕੁਛ ਅਲੱਗ ਹੈ ਦਾਵ, ਜਿਹਦੇ ਜੀਵਨ ਦੇ ਸਪਰਸ਼ ਕਰਨ ਨਾਲ ਦਾਗ ਦੋਸ਼ ਮੂੰਹ ਚੱਲਿਆ ਲਾਏ, ਅੰਦਰ ਕਾ ਵੈਸਨ ਨਾ ਹੀ ਜਾਏ, ਔਗਣ ਪੈਦਾ ਹੋ ਜਾਣ। ਕਿਉਂਕਿ ਜਿਹੋ ਜਿਹੀ ਸੰਗਤ ਕਰੇਗਾ ਉਹਦਾ ਫਲ ਮਿਲੇਗਾ। ਇੱਕ ਜਗ੍ਹਾ ਸਤਿਪੁਰਸ਼ਾਂ ਨੇ ਐਸਾ ਲਿਖਿਆ, ਕਹਿੰਦੇ ਜਿਹ ਜੈਸੀ ਸੰਗਤ ਕਰੀ ਤੇ ਤਹਿ ਸੋ ਫਲ ਲੀਨ, ਕਦਲੀ ਸੀਪ ਭਿਅੰਗ ਮੁਖ ਏਕ ਬੂੰਦ ਗੁਣਤੀਨ। ਸਵਾਂਤੀ ਬੂੰਦ ਇੱਕ ਹੈ, ਗੁਣ ਤਿੰਨ ਪੈਦਾ ਹੁੰਦੇ। ਕਿਉਂ? ਜਿੱਥੇ ਜਾ ਕੇ ਡਿੱਗਦੀ ਹੈ ਉਹਨਾਂ ਦੀ ਅਵਸਥਾ ਵੱਖਰੀ ਵੱਖਰੀ ਹੈ। ਬੂੰਦ ਇੱਕ ਹੈ, ਕੇਲੇ ਤੇ ਡਿੱਗੀ ਕਪੂਰ ਪੈਦਾ ਹੋ ਗਿਆ, ਬੜੀਆਂ ਦਵਾਈਆਂ ਵਿੱਚ ਪੈਦਾ, ਵੈਦ ਲੋਕਾਂ ਨੂੰ ਪਤਾ ਇਹਦੀ ਕੀਮਤ ਕੀ ਹੈ। ਉਹੀ ਬੂੰਦ ਸ਼ਿਪ ਦੇ ਮੂੰਹ ਵਿੱਚ ਜੜ ਗਈ, ਮੋਤੀ ਪੈਦਾ ਹੋ ਗਿਆ। ਜਿਸ ਸਵਾਂਤੀ ਬੂੰਦ ਨੇ ਕਪੂਰ ਪੈਦਾ ਕੀਤਾ ਉਸ ਨੇ ਮੋਤੀ ਪੈਦਾ ਕਰ ਦਿੱਤਾ। ਮੋਤੀ ਅਲੱਗ ਗੁਣ ਹੈ, ਕਪੂਰ ਅਲੱਗ ਗੁਣ ਹੈ। ਕੇਲੇ ਤੇ ਪਿਆ ਕਪੂਰ ਪੈਦਾ ਹੋਇਆ, ਕਦਲੀ ਨਾਮ ਕੇਲੇ ਦਾ। ਸੱਪ ਦੇ ਮੂੰਹ ਵਿੱਚ ਡਿੱਗ ਗਈ, ਉਹਦੇ ਸਿਰ ਵਿੱਚ ਮਣੀ ਪੈਦਾ ਹੋ ਗਈ, ਮਣੀ ਇੱਕ ਅਲੱਗ। ਕੁਝ ਵਿਦਵਾਨ ਕਹਿੰਦੇ ਨੇ ਉਹਦੀ ਜ਼ਹਿਰ ਵਿੱਚ ਵਾਧਾ ਹੋ ਜਾਂਦਾ ਹੈ, ਜੈਸਾ ਵੀ ਹੋਵੇ। ਸਵਾਂਤੀ ਬੂੰਦ ਇੱਕ ਹੈ ਪਰ ਗੁਣ ਤਿੰਨ ਪੈਦਾ ਹੋ ਗਏ। ਜਿਹ ਜੈਸੀ ਉਹ ਸਵਾਂਤੀ ਬੂੰਦ ਨੂੰ ਤਿੰਨ ਪ੍ਰਕਾਰ ਦੇ ਵੱਖਰੇ ਵੱਖਰੇ ਸੰਗਤ ਕਰਨ ਵਾਲੇ ਮਿਲ ਰਹੇ, ਉਹਨਾਂ ਦੇ ਨਾਲ ਇਹ ਬੂੰਦ ਜੁੜ ਗਈ। ਕਦਲੀ ਸੀਪ ਭੁਯੰਗ ਮੁਖ ਏਕ ਬੂੰਦ ਗੁਣ ਤੀਨ। ਇਸੇ ਤਰ੍ਹਾਂ ਵੱਖਰੇ ਵੱਖਰੇ ਜਗ੍ਹਾ ਸੁਣ, ਇਹ ਬ੍ਰਹਮ ਵਿਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਇਹ ਸਵਾਂਤੀ ਬੂੰਦ ਹੈ। ਸਵਾਂਤ ਬੂੰਦ ਕਿਸ ਨੂੰ ਕਹਿੰਦੇ ਨੇ? ਉਹੀ ਬਾਤ ਹੈ ਵੀ ਗੱਲ ਦੇ ਵਿੱਚੋਂ ਹੋਰ ਗੱਲ ਪੈਦਾ ਹੋ ਜਾਂਦੀ। 27 ਨਛੱਤਰਾਂ ਵਿੱਚ ਇੱਕ ਨਛੱਤਰ ਹੈ, ਉਸ ਨੂੰ ਨਛੱਤਰ ਦਾ ਨਾਮ ਹੈ ਸਵਾਂਤ ਨਛੱਤਰ। ਜੋਤਿਸ਼ ਵਿੱਚ ਬਹੁਤ ਸਾਰੀਆਂ ਐਸੀਆਂ ਗਿਣਤੀਆਂ ਮਿਣਤੀਆਂ ਹਨ, ਗਣਿਤ ਵਿਦਿਆ ਹੈ ਜਿਹਨੂੰ ਜੋਤਿਸ਼ ਕਹਿੰਦੇ। ਜਿਹੜੀ ਸਵਾਂਤ ਨਛੱਤਰ ਦੇ ਅੰਦਰ ਬੂੰਦ ਡਿੱਗੇ ਆਕਾਸ਼ ਤੋਂ, ਉਹਨੂੰ ਸਵਾਂਤੀ ਬੂੰਦ ਕਹਿੰਦੇ। ਸਵਾਂਤੀ ਬੂੰਦ ਪਪੀਹੇ ਦੇ ਮੁੱਖ ਵਿੱਚ ਪੈ ਕੇ ਉਹਦੀ ਪਿਆਸ ਬੁਝਾ ਦਿੰਦੀ ਹੈ। ਗਿੱਦੜ ਤੇ ਪੈ ਜਾ ਹਲਕ ਜਾਂਦਾ ਹੈ, ਬੂੰਦ ਹੋਈ। ਮਨੁੱਖ ਦੇ ਉੱਤੇ ਪੈ ਜਾਏ ਉਹਦੀ ਬੁੱਧ ਸਵੱਛ ਹੋ ਜਾਂਦੀ ਹੈ। ਇਹ ਸਵਾਂਤੀ ਬੂੰਦ ਗੁਰਬਾਣੀ ਦੇ ਉੱਤਮ ਜਗਿਆਸੂ ਤੇ ਪੈ ਜਾਏ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ। ਇਹ ਸਵਾਂਤੀ ਬੂੰਦ ਕਿਤੇ ਨਿਮਰਤਾ ਵਾਲੇ ਗੁਰਮੁਖ ਦੇ ਅੰਤਸ਼ਕਰਨ ਵਿੱਚ ਪੈ ਜਾਏ, ਕਪੂਰ ਦੀ ਤਰ੍ਹਾਂ ਸ਼ੁਭ ਗੁਣ ਪੈਦਾ ਹੋ ਜਾਂਦੇ, ਹੋਰ ਗੁਣਾਂ ਵਿੱਚ ਵਾਧਾ ਹੋ ਜਾਂਦਾ। ਇਹ ਸਵਾਂਤੀ ਬੂੰਦ ਗੁਰਬਾਣੀ ਦੇ ਸਿਪਦੀ ਨਿਆਣੀ ਸੁਭਤਾ ਵਾਲੇ ਅੰਤਸ਼ਕਰਨ ਵਿੱਚ ਪੈ ਜਾਏ ਤਾਂ ਉਸ ਦੇ ਵਿੱਚ ਸੁਧਤਾ ਦੇ ਮੋਤੀ ਪੈਦਾ ਹੋ ਜਾਂਦੇ। ਨਾਮ ਦਾ ਹਿਰਦੇ ਵਿੱਚ ਵਾਸਾ ਹੁੰਦਾ ਹੈ, ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗਾ ਨਾ ਹਮੇਸ਼ਾ। ਮਤ ਤਾਂ ਉਹੀ ਹੈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰੂ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਏ, ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਇਹੀ ਸਵਾਂਤੀ ਬੂੰਦ ਬਸ਼ਈ ਨਿਸ਼ਰਦਕ ਬਾਣੀ ਉਹਨਾਂ ਨੂੰ ਵੀ ਪ੍ਰਾਪਤ ਹੈ, ਨਾ ਗੁਰਬਾਣੀ ਦਾ ਸਤਿਕਾਰ ਕਰਨਗੇ ਨਾ ਉਹਨਾਂ ਦੇ ਜੀਵਨ 'ਚ ਪਰਿਵਰਤਨ ਆਏਗੀ, ਕਾਮ ਕ੍ਰੋਧ ਦੀ ਜ਼ਹਿਰ ਵਿੱਚ ਹੋਰ ਵਾਧਾ ਹੋ ਜਾਏਗਾ। ਕੁਸੰਗਤ ਖੋਟੀ ਸੰਗਤ ਦਾ ਨਾਮ ਹੈ। ਸੰਪਰਦਾ ਦੇ ਵਿੱਚ ਪੁਰਾਤਨ ਸਮੇਂ ਤੋਂ ਵਿਦਵਾਨ ਪੈਦਾ ਕਰਨ ਵੇਲੇ, ਕਥਾ ਸਿਖਾਉਣ ਵੇਲੇ 9 ਗ੍ਰੰਥ ਪੜ੍ਹਾਏ ਜਾਂਦੇ ਸੀ। ਅੱਜ ਇਹ ਰੀਤ ਵੀ ਖਤਮ ਹੁੰਦੀ ਜਾ ਰਹੀ ਹੈ। ਇਹ ਅੱਜ ਦੇ ਗਿਆਨੀ ਸਿੰਘਾਂ ਨੂੰ ਉਹਨਾਂ ਗ੍ਰੰਥਾਂ ਦੇ ਨਾਂ ਤੱਕ ਵੀ ਭੁੱਲਦੇ ਜਾ ਰਹੇ ਨੇ, ਪੜ੍ਹਨੇ ਤਾਂ ਦੂਰ ਦੀ ਬਾਤ ਹੈ। ਉਹਨਾਂ ਵਿੱਚ ਇਹ ਵਿਚਾਰ ਆਈ ਹੈ, ਜੋ ਚਿਤਰਾਨੰਦ ਕੇ ਸੁਤ ਚਾਰ ਗਹੀ ਨਾ ਵਿਭੂਤ ਰਮੇ ਹਰ ਮਾਹੀ, ਜਦ ਪਹਿ ਹਰ ਪੂਰਨ ਤੇ ਅਵ ਲਓ ਰਤ ਹੈ ਸੁਭ ਸੰਤਨ ਮਾਹੀ, ਸੇਸ ਸਮੀਪ ਸੁਨੇ ਹਰ ਕੋ ਜਸ ਸੰਭ ਸਮੀਤ ਸਦਾ ਸਮੇਤ ਸਦਾ ਚਲ ਜਾਹੀ, ਹੋਵਤ ਹੈ ਗੁਣ ਉੱਤਮ ਨਾਸ ਕੁਸੰਗ ਤੇ ਸਨ ਕਾਤ ਡਰਾਹੀ। ਬੜੀ ਸੁੰਦਰ ਬਾਤ ਕਹੀ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਬ੍ਰਹਮਾ ਦੇ ਚਾਰ ਪੁੱਤਰ ਗੁਰੂ ਗ੍ਰੰਥ ਸਾਹਿਬ ਚਾਰਾਂ ਦੇ ਨਾਂ ਹੁੰਦੇ ਨੇ। ਸਨਕ ਸਨੰਦ ਮਿਹੇ ਸੁਸਮਾਨਾ ਇਹ ਉਹਨਾਂ ਦੇ ਨਾਮ ਨੇ। ਸੇਖ ਨਾਗ ਤਿਰੋ ਮਰਮ ਨ ਜਾਣਾ, ਕਹਿੰਦੇ ਭਾਵੇਂ ਉਹ ਪਰਮੇਸ਼ਰ ਦਾ ਸਰੂਪ ਹੀ ਹੋਏ ਪਏ ਨੇ ਬੰਦਗੀ ਕਰਕੇ, ਜਦ ਪਹਿ ਹਰ ਪੂਰਨ ਦੇ, ਪਰ ਅਵ ਲਓ ਰਤ ਹੈ ਸੁਭ ਸੰਤਨ ਮਾਹੀ, ਅੱਜ ਤੱਕ ਉਹਨਾਂ ਨੇ ਸਤਸੰਗਤ ਕਰਨੀ ਨਹੀਂ ਛੱਡੀ। ਸਤਸੰਗਤ ਕਰਦੇ ਰਹਿੰਦੇ ਨੇ ਹਮੇਸ਼ਾ, ਕਿਉਂ? ਕਹਿੰਦੇ ਹੋਵਤ ਹੈ ਗੁਣ ਉੱਤਮ ਨਾਸ, ਕੁਸੰਗਤ ਦੇ ਵਿੱਚ ਉੱਤਮ ਗੁਣ ਨਾਸ ਹੋ ਜਾਂਦੇ। ਸਤਸੰਗਤ ਦੇ ਵਿੱਚ ਜਿਹੜੇ ਔਗਣ ਉਹ ਨਾਸ ਹੋ ਜਾਂਦੇ ਨੇ, ਚੰਗੇ ਗੁਣ ਪੈਦਾ ਹੋ ਜਾਂਦੇ। ਇਸ ਕਰਕੇ ਕੁਸੰਗਤ ਤੋਂ ਡਰਦੇ ਨੇ ਜਿਹੜੇ, ਮੌਤ ਦੇ ਡਰ ਤੋਂ ਵੀ ਅੱਗੇ ਲੰਘ ਗਏ ਕੁਸੰਗਤ ਤੋਂ ਵੀ ਡਰ ਰਹੇ। ਸਤਪੁਰਸ਼ ਕੁਸੰਗਤ ਤੋਂ ਡਰਦੇ ਨੇ, ਸਾਖਤਾਂ ਦੀ ਸੰਗਤ ਤੋਂ। ਤੁਲਸੀ ਜੀ ਬੜੀ ਸੁੰਦਰ ਬਾਤ ਕਹਿੰਦੇ ਨੇ ਇੱਕ ਜਗ੍ਹਾ, ਕਹਿੰਦੇ ਹੇ ਮੇਰੇ ਵਿਧਾਤਾ, ਸਾਖਤ ਸੰਗ ਨਾ ਦੇਈ ਵਿਧਾਤਾ, ਤਾਂ ਤੇ ਭਲੋ ਨਰਕ ਮਹਿਮ ਬਾਸਾ। ਨਰਕ ਤਾਂ ਦੇ ਦੀ ਪਰ ਮੈਨੂੰ ਖੋਟੇ ਪੁਰਸ਼ ਦੀ ਸੰਗਤ ਨਾ ਦੇ। ਕੁਸੰਗਤ ਤੇ ਤੀਸਰੀ ਸਾਧ ਸੰਗਤ। ਸਾਧ ਸੰਗਤ ਉਸ ਨੂੰ ਕਹਿੰਦੇ ਨੇ, ਸਾਧ ਕਿਸ ਦਾ ਨਾਮ ਹੈ, ਸਾਧ ਨਾਮ ਨਿਰਮਲਤਾ ਕੇ ਕਰਮ। ਨਿਰਮਲ ਕਰਮ ਕਰਨ ਵਾਲਾ ਵਿਅਕਤੀ ਉਹਨੂੰ ਸਾਧ ਕਿਹਾ। ਸਾਧ ਵਾਹੇ ਜਗ ਜਾਣੀ ਹੈ, ਜਾ ਕੇ ਨਹੀਂ ਅਪਾਧ ਬਣ। ਖਟ ਲਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵੈਜਨ ਹੈ। ਆਠ ਪਹਿਰ ਨਿਕਟ ਕਰ ਜਾਣਾ ਹੈ, ਆ ਸਾਰਾ ਦਾ ਸਾਰਾ ਸ਼ਬਦ। ਪ੍ਰਭ ਕਾ ਕੀਆ ਮੀਠਾ ਮਨ ਹੈ, ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾ। ਸੰਤ ਰਹਿਤ ਸੁਣੋ ਮੇਰੇ ਭਾਈ, ਤੇ ਉਹਨਾਂ ਦੀ ਸੰਗਤ ਕਰਨ ਦੇ ਨਾਲ, ਕਬੀਰ ਸੰਗਤ ਕਰੀਏ ਸਾਧ ਕੀ ਜੋ ਅੰਤ ਕਰੇ ਨਿਰਭਾਉ, ਸਾਖਤ ਸੰਗ ਨਾ ਕੀਜੀਏ ਜਾਤੇ ਹੋਏ ਬਿਨਾ। ਬੇਅੰਤ ਦੇ ਪ੍ਰਮਾਣ। ਤੇ ਹੁਣ ਚੌਥੀ ਹੈ ਜਿਹਨੂੰ ਕਹਿੰਦੇ ਨੇ ਸਤ ਸੰਗਤ।
ਸਤ ਸੰਗਤ ਕੈਸੀ ਜਾਣੀ ਹੈ,
ਕਿਵੇਂ ਜਾਣਿਆ ਜਾਵੇ ਕਿ ਇਹਦਾ ਨਾਮ ਸਤਸੰਗਤ? ਇਹ ਜਿਹੜੀ ਨਾਮ ਚਰਚਾ ਘਰ ਬਣੀ ਹੈ, ਕਹਿੰਦੇ ਤਾਂ ਲੋਕ ਇਹਨੂੰ ਵੀ ਸਤਸੰਗਤ, ਪਰ ਨਹੀਂ, ਸਤਸੰਗਤ ਦੇ ਨਾਂ 'ਤੇ ਇੱਕ ਕਲੰਕ ਲੱਗ ਗਿਆ ਸਾਡੇ ਸਮਾਜ ਨੂੰ, ਨਹੀਂ ਹੈ ਸਤਸੰਗਤ। ਗੁਰਬਾਣੀ ਦੀ ਕਸਵੱਟੀ 'ਤੇ ਪਰਖ ਕੇ ਦੇਖੋ ਕਿ ਉਹਨਾਂ ਲੋਕਾਂ ਨੂੰ ਸਤਸੰਗਤ ਕਿਵੇਂ ਕਹੋਗੇ? ਕੈਸੇ ਭੋਲੇ ਲੋਕ ਨੇ, ਆਖੇ ਜੀ ਉਹ ਵੀ ਬਾਣੀ ਸੁਣਾਉਂਦੇ ਹੈ, ਉਹ ਵੀ ਬਾਣੀ ਦੇ ਅਰਥ ਸੁਣਾਉਂਦੇ ਹੈ। ਜੇ ਕਹੋ ਵੀ ਸਾਰੀਆਂ ਦੁਕਾਨਾਂ ਇੱਕ ਸਾਰੇ ਨੇ, ਉਹ ਵੀ ਸੌਦਾ ਹੀ ਵੇਚਦੇ ਹੈ, ਪਰ ਜਿਹੜੇ ਮਿਲਾਵਟ ਕਰ ਕਰਕੇ ਵੇਚਦੇ ਨੇ, ਉਹਨਾਂ ਨੂੰ ਕਿਵੇਂ ਬੁਲਾ ਦੋਗੇ? ਤੁਹਾਡੇ ਨਾਲ ਮਿਲਾਵਟ ਨਹੀਂ ਤਾਂ ਹੋਰ ਕੀ ਹੈ? ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਅਰਥ ਕੀ ਨੇ, ਕਰ ਕੀ ਰਹੇ? ਮਿਸਾਲ ਦੇ ਤੌਰ 'ਤੇ ਛੋਟਾ ਜਿਹਾ ਪ੍ਰਮਾਣ, ਇਹੋ ਜਿਹੇ ਅਨੰਤ ਨੂੰ ਨਾ ਵਿੱਚ। ਉਹ ਕਹਿੰਦੇ ਸੰਤ ਜਿਹੜਾ ਅਸਲੀ, ਉਹ ਤਾਂ ਸਰਸੇ ਵਾਲਾ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ, ਸੰਤ ਸਾਜਨ ਭਏ ਸਰਸੇ, ਬਸ ਬਾਕੀ ਕੋਈ ਸੰਤ ਨਹੀਂ ਹੈ। ਮੈਂ ਕਿਹਾ ਭਾਈ ਗੁਰਬਾਣੀ ਦੇ ਵਿੱਚ ਸਰਸੀ ਵੀ ਲਿਖਿਆ ਹੋਇਆ, ਫਿਰ ਇਹ ਸਰਸੇ ਦੇ ਘਰ ਵਾਲੀ ਹੋਣੀ ਹੈ। ਇਹ ਸਾਵਣ ਸਰਸੀ ਕਾਮਣੀ, ਇਹਦਾ ਵੀ ਕਰੋ ਅਰਥ, ਫਿਰ ਜਿੱਥੇ ਸਰਸੇ ਦਾ ਕਰ ਰਿਹਾ ਸਰਸੀ ਦਾ ਵੀ ਕਰੋ। ਸਰਸ ਸਹਿਤ ਰਸ ਦੇ, ਭਗਤੀ ਦੇ ਰਸ ਦੇ ਸਹਿਤ, ਜਿਨ੍ਹਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲਈ ਹੈ, ਉਹ ਨਾਮ ਦੇ ਰਸ ਵਾਲੇ ਹੋਏ। ਅਤ ਦਾ ਅਨਰਥ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ, ਕੇਵਲ ਨਾਮ ਦੀ ਹੀ ਵਿਆਖਿਆ ਹੋਵੇ। ਜਿਨ੍ਹਾਂ ਲੋਕਾਂ ਨੂੰ ਨਾਮ ਦੀ ਪਰਿਭਾਸ਼ਾ ਨਹੀਂ ਆਉਂਦੀ ਕਿ ਨਾਮ ਹੈ ਕੀ, ਹੱਦ ਹੋ ਗਈ, ਉਹ ਲੋਕ ਨਾਮ ਦੀਆਂ ਗੱਲਾਂ ਕਰਨ। ਜਿਹਨਾਂ ਨੂੰ ਨਾਮ ਦੀ ਪਰਿਭਾਸ਼ਾ ਨਹੀਂ ਆਉਂਦੀ, ਉਹ ਲੋਕ ਨਾਮ ਦੀ ਦੁਕਾਨ ਖੋਲ੍ਹ ਕੇ ਬਹਿਣ ਕਿ ਨਾਮ ਦਾ ਸੌਦਾ ਲਓ ਸਾਡੇ ਕੋਲੋਂ, ਠੱਗੀ ਹੈ, ਇਸ ਤੋਂ ਬਿਨਾਂ ਹੋਰ ਕੁਛ ਵੀ ਨਹੀਂ। ਆਪ ਗਏ ਔਰ ਹੁ ਖੋਵੇ, ਆਗ ਲਗਾਏ ਮੰਦਿਰ ਮੈਂ ਸੋਵੇ, ਐਸੇ ਲੋਕ। ਇਸ ਕਰਕੇ ਸੁਚੇਤ ਹੋਣ ਦੀ ਲੋੜ ਹੈ ਅੱਜ ਦੇ ਸਮਾਜ ਨੂੰ। ਅੱਜ ਵਿਗਿਆਨਕ ਯੁੱਗ ਹੈ, ਤਾਰਿਆਂ ਚੰਦਰਮਾ 'ਤੇ ਜਾਣ ਵਾਲਾ ਮਨੁੱਖ ਇਹਨਾਂ ਪਖੰਡੀਆਂ ਦੇ ਜਾਲ ਵਿੱਚ ਫਸੇ ਕਿਉਂ? ਗਿਆਨਹੀਣ ਅਗਿਆਨ ਪੂਜਾ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾ। ਸਤਸੰਗਤ ਦੇ ਅੱਖਰੀ ਅਰਥ ਹਨ, ਇਹਦੇ ਤਿੰਨ ਪਦ ਨੇ, ਸਤ ਸੰਗ ਤੇ ਗਤ, ਮਿਲਾ ਲਈਏ ਸਤਸੰਗਤ, ਤਿੰਨ ਪਦ। ਸਤ ਕਿਸ ਨੂੰ ਕਹਿੰਦੇ ਨੇ?
ਨਾਸ ਤੋਂ ਰਹਿਤ। ਸੰਤਲੀ ਪ੍ਰਕਾਰ ਗਤ ਪ੍ਰਾਪਤੀ, ਇਹ ਤਿੰਨ ਪਦਾਂ ਦੇ ਤਿੰਨ ਅਰਥ। ਸਤ ਉਸ ਨੂੰ ਕਹਿੰਦੇ ਨੇ ਤ੍ਰੈ ਕਾਲ ਵੱਧ ਤਿੰਗ ਸਤ ਤੁੰਗ, ਜਿਹਦਾ ਤਿੰਨਾਂ ਕਾਲਾਂ ਚ ਨਾਸ ਨਾ ਹੋਵੇ। ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕੋ ਸੀ ਪੀ ਸਤ ਹੋਵੇ। ਤਿੰਨਾਂ ਕਾਲਾਂ ਦੇ ਵਿੱਚ ਨਾਸ ਨਾ ਹੋ। ਸੰਗ ਸੰਸਕ੍ਰਿਤ ਚ ਭਲੀ ਪ੍ਰਕਾਰ ਨੂੰ ਕਹਿੰਦੇ। ਗਤ ਪ੍ਰਾਪਤੀ, ਜਿਸ ਥਾਂ ਤੇ ਸਤ ਦੀ ਭਲੀ ਪ੍ਰਕਾਰ ਸਤ ਦੀ ਪ੍ਰਾਪਤੀ ਹੋਵੇ ਉਹਨੂੰ ਸਤਸੰਗਤ ਕਿਹਾ ਜਾਂਦਾ ਹੈ। ਇਸ ਕਰਕੇ ਇਹ ਸਤਸੰਗਤ ਦੇ ਕੁਝ ਅਖਰੀ ਮਾਣੇ ਸਨ। ਇਹ ਵਿਚਾਰ ਕੱਲ ਨੂੰ ਵੀ ਇਸੇ ਥਾਂ ਤੋਂ ਦਾਸ ਆਪ ਜੀ ਦੇ ਨਾਲ ਅੱਗੇ ਸਾਂਝੇ ਕਰੇਗਾ। ਇਹ ਸਤਸੰਗਤ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਹੈ ਉਸ ਚਾਨਣੇ ਦੇ ਵਿੱਚ ਸਤਸੰਗਤ ਦੀ ਵਿਚਾਰ ਸਤਿਗੁਰੂ ਨੂੰ ਬੇਨਤੀ ਹੈ ਕੱਲ ਨੂੰ ਵੀ ਸਤਿਗੁਰੂ ਕਰਵਾ ਲੈਣ। ਆਓ ਹੁਣ ਸਿੱਖ ਜਗ ਦੀ ਸਿਰਮੌਰ ਹਸਤੀ, ਸਿੱਖ ਜਗ ਦਾ ਉਹ ਪਰਮ ਪੂਜਨੀ, ਉਹ ਅਸਥਾਨ ਜਿਹਦੇ ਬਰਾਬਰ ਦਾ ਹੋਰ ਕੋਈ ਨਾ ਹੈ ਨਾ ਹੋ ਸਕਦਾ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ। ਡਿੱਠੇ ਸਭੇ ਥਾਪ ਨਾਹੀਂ ਤੁਧ ਜਿਹਾ, ਬਦਹੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਉਸ ਜਗ੍ਹਾ ਤੇ ਗ੍ਰੰਥੀ ਸਿੰਘ ਦੀ ਡਿਊਟੀ ਮਿਲਣੀ ਕੋਈ ਬਹੁਤ ਵੱਡੇ ਪਿਛਲੇ ਜਨਮਾਂ ਦੇ ਪੁੰਨ ਕਰਮ ਦੀ ਪਹਿਚਾਣ ਹੈ। ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਇੱਕ ਬੜੇ ਸੂਝਵਾਨ ਲੇਖਕ ਵੀ ਹਨ, ਵਕਤੇ ਵੀ ਹਨ, ਸ਼ੁੱਧ ਬਾਣੀ ਦੇ ਉਚਾਰਨ ਕਰਨ ਵਾਲੇ ਨੇ। ਦਾਸ ਬੇਨਤੀ ਕਰੇਗਾ ਗੁਰੂ ਪਿਆਰਿਓ, ਇਹ ਸਮਾਂ ਹਫ਼ਤਾ ਹੱਥੋਂ ਕੱਢਣ ਵਾਲਾ ਨਹੀਂ। ਆਵਾਜ਼ ਸੁਣ ਸਕਦੇ ਹੋ, ਪਰ ਜੋ ਮਹਾਤਮ ਦਰਸ਼ਨ ਕਰਨ ਤੋਂ ਸੰਗਤ ਦੇ ਅੰਦਰ ਅਜਿਹੇ ਗੁਰਮੁਖਾਂ ਦਾ, ਉਹ ਤੋਂ ਵਾਂਝੇ ਰਹਿ ਜਾਵਾਂਗੇ। ਜੇ ਮਜਬੂਰੀ ਹੈ ਦੂਰ, ਉਹ ਗੱਲ ਵੱਖਰੀ ਹੈ, ਜਿਹੜੇ ਨੇੜਿਓ ਜ਼ਰੂਰ ਆਇਆ ਕਰੋ। ਆਓ ਹੁਣ ਸਿੰਘ ਸਾਹਿਬ ਜੀ ਦੇ ਕੋਲੋਂ ਲਾਹ ਪ੍ਰਾਪਤ ਕਰੀਏ। ਫੁੱਲਾਂ ਚੁੱਕਣ ਦੀ ਖਿਮਾ ਕਰਨੀ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।